परोपकारी गुरु प्यार, परोपकारी गुरु प्यार,
परोपकारी गुरु प्यार,
परोपकारी गुरु प्यार, परोपकारी गुरु प्यार, परोपकारी गुरु प्यार,
परोपकारी गुरु प्यार, परोपकारी गुरु प्यार,
ओंकार अकार कर पवन पाणी बसंत धार, तरते आकाश विछोड़ियन चंद सूर दोए जो सवार, खानी चार बंधान कार, लख चौरासी जून द्वार, इकस इकस जून विच गुरबाणी दे थोड़े जे अर्थ पता होण रस वध जांदा। ये भाई गुरदास जी की वार है, पहलिया चारे पंक्तियां विच कुदरत की कला का जिक्र किया है कि ओंकार अकार कर पवन पाणी बसंतर धारे, उस निरंकार ने सृष्टि साज के पवन पाणी बसंतर हवा पानी अग सब कुछ पैदा किया, धरत आकाश पैदा किया, चंद सूरज पैदा किते, इहदे विच फिर 84 लख जून पैदा कीती, ते एक एक जून दे विच भाई गुरदास जी कहिंदे अनेकां जीव जंत पैदा किते। अगों नाल नाल पंक्तियां दे अर्थ समझना, ते उहदे जूनां दे विच्चों प्राप्ति कौन करके गया, अखीर ते तोड़ा हर वारी भाई गुरदास जी भन्नणगे, वह परोपकारी गुरु प्यारे जिन्होंने इस जून दे विच जन्म लैण दे मकसद नू समझिया है कि किस लई आए हाँ। आओ ये अर्थ तां कीते ने 2 मिनट के शब्द का रस वध सके जी।
ओंकार अकार कर पावन पाणी बसंतर धारे, तरते आकाश विछोड़ियन चंद ਕਹਾਣੀ ਚਾਰ ਬੰਧਾਨ ਕਰ ਲੱਖ ਚੌਰਾਸੀ ਜੂਨ ਦੁਆਰੇ ਇਕਸ ਇਕਸ ਜੂਨ ਵਿੱਚ ਜੀ ਜੰਤ ਅਣਗਣਤ ਅਪਾਰੇ ਮਾਨਸ ਜਨਮ ਦੁਲੰਬ ਹੈ ਸਫਲ ਜਨਮ ਗੁਰ ਸ਼ਰਨ ਉਧਾਰੈ ਸਾਧ ਸੰਗ ਗੁਰ ਸ਼ਬਦ ਸੁਣ ਪਾਏ ਭਗਤ ਗੁਰ ਗਿਆਨ ਵਿਚਾਰੇ ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੇ ਗੁਰੂ ਪਿਆਰੇ ਪਰਉਪਕਾਰੀ ਗੁਰੂ ਪਿਆਰੇ
ਪਰਉਪਕਾਰੀ
ਉਪਕਾਰੀ ਗੁਰੂ
ਪਿਆਰੇ
ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੀ ਗੁਰੂ ਪਿਆਰੇ
ਸੋ ਨਿਰਧਨ ਕੋ ਪਾਲੇ
ਪਰਉਪਕਾਰੀ ਦੀ ਨਿਸ਼ਾਨੀ ਸੁਣਿਆ ਜੀ
ਖਾਲਸਾ ਸੋ ਨਿਰਧਨ ਕੋ ਪਾਲੇ ਖਾਲਸਾ ਸੋਏ ਦੁਸ਼ਟ ਕੋ ਗਾਲੇ ਖਾਲਸਾ ਸੋ ਨਿਰਧਨ ਕੋ ਪਾਲੇ ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੀ ਗੁਰੂ ਪਿਆਰੇ
ਪਰਉਪਕਾਰੀ ਬਣਦੇ ਕਿਵੇਂ ਨੇ ਸਾਧ ਸੰਗਤ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਿਓ ਭਾਈ ਗੁਰਦਾਸ ਜੀ ਕਹਿੰਦੇ ਸ੍ਰਿਸ਼ਟੀ ਸਾਜੀ ਪਵਨ ਪਾਣੀ ਬੈਸੰਤਰ ਪੈਦਾ ਕੀਤੇ 84 ਲੱਖ ਜੂਨ ਪੈਦਾ ਕੀਤੀ ਇੱਕ ਇੱਕ ਜੂਨ 'ਚ ਅਗਣਤ ਜੀਵ ਪੈਦਾ ਕੀਤੇ ਅਤੇ ਅਮੁੱਲਾ ਜਨਮ ਮਨੁੱਖਾ ਪੈਦਾ ਕੀਤਾ ਅਤੇ ਮਨੁੱਖਾ ਜਨਮ 'ਚੋਂ ਪਰਉਪਕਾਰੀ ਜੀਵਨ ਬਣਿਆ ਕਿਹਦਾ ਕਿਸ ਰਸਤੇ ਰਾਹੀਂ ਬਣਿਆ ਅਖੀਰਲੀ ਪੰਕਤੀ ਏ ਸਾਧ ਸੰਗ ਗੁਰ ਸ਼ਬਦ ਸੁਣ ਪਿਆਰ ਨਾਲ ਆਖੋ ਸਤਨਾਮ ਮਨੁੱਖ ਦਾ ਜਨਮ ਪਾ ਕੇ ਜਿੰਨੇ ਸਾਧ ਸੰਗਤ ਕੀਤੀ ਗੁਰੂ ਕੇ ਸ਼ਬਦ ਨੂੰ ਸੁਣਿਆ ਸਾਧ ਸੰਗ ਗੁਰ ਸ਼ਬਦ ਸੁਣ ਪਾਏ ਭਗਤ ਗੁਰ ਗਿਆਨ ਵਿਚਾਰੇ ਪ੍ਰੇਮਾ ਭਗਤੀ ਕੀਤੀ ਅਤੇ ਜੋ ਗੁਰੂ ਦੀ ਗੱਲ ਗਿਆਨ ਦੀ ਕਥਾ ਵਿੱਚ ਵਿਚਾਰ ਕਰਕੇ ਆਪਣੇ ਜੀਵਨ ਨੂੰ ਤੋਰਿਆ ਅਤੇ ਕਹਿੰਦੇ ਉਹ ਕੀ ਬਣ ਗਿਆ ਭਾਏ ਭਗਤ ਗੁਰ ਗਿਆਨ ਵਿਚਾਰੇ ਪਰਉਪਕਾਰੀ ਗੁਰੂ ਪਿਆਰੇ ਪਿਆਰ ਨਾਲ ਆਖੋ ਸਤਨਾਮ। ਇਹ ਦੱਸਿਆ ਹੈ ਕਿ ਜਿਹਨੇ ਮਨੁੱਖਾ ਜਨਮ ਪਾ ਕੇ ਪ੍ਰੇਮਾ ਭਗਤੀ ਕੀਤੀ, ਸਾਧ ਸੰਗਤ ਕੀਤੀ, ਗੁਰੂ ਦੀ ਗੱਲ ਦੇ ਗਿਆਨ ਨੂੰ ਸਮਝਿਆ, ਉਹ ਆਪਣੇ ਲਈ ਨਹੀਂ ਜੀਵਿਆ, ਦੂਸਰੇ ਲਈ ਜੀਵਿਆ ਹੈ, ਉਹ ਪਰਉਪਕਾਰੀ ਬਣ ਗਿਆ। ਬੜੀ ਬਰੀਕ ਜੇ ਗੁਰਸਿੱਖੀ ਪਿਆਰਿਓ, ਅੱਜ ਦੀ ਜਿਤਨਾ ਵੀ ਇਹ ਕੀਰਤਨ ਦੇ ਦੀਵਾਨ ਨੇ, ਵਿਚਾਰ ਕਰਨੀ ਹੈ ਅਸੀਂ ਪਰਉਪਕਾਰੀ ਬਣੇ ਹਾਂ ਮਨੁੱਖ ਦਾ ਜਨਮ ਲੈ ਕੇ ਕਿ ਨਹੀਂ। ਆਖੋ ਸਤਨਾਮ ਹੈ। ਔਰ ਕਮਾਲ ਦੀ ਗੱਲ ਹੈ, ਅੱਜ ਪਰਉਪਕਾਰਾਂ 'ਤੇ ਵਿਚਾਰ ਕਰਾਂਗੇ ਕਿ ਪਰਉਪਕਾਰ ਹੁੰਦਾ ਕੀ। ਗੁੱਸਾ ਨਾ ਕਰਿਓ, ਸਾਡੇ 'ਚੋਂ ਕਈ ਸਰੀਰ, ਕਿਸੇ ਨੰਗੇ ਦਾ ਤਨ ਕੱਜ ਦੇਣਾ, ਭੁੱਖੇ ਦਾ ਪੇਟ ਭਰ ਦੇਣਾ, ਕਿਸੇ ਗਰੀਬ ਦੀ ਮਦਦ ਕਰ ਦੇਣੀ, ਕੇਵਲ ਇਹਨੂੰ ਪਰਉਪਕਾਰ ਸਮਝਦੇ ਨੇ। ਪਿਆਰ ਨਾਲ ਆਖੋ ਸਤਨਾਮ। ਇਹ ਵੀ ਪਰਉਪਕਾਰ ਹੀ ਹੈ, ਇਹ ਵੀ ਪਰਉਪਕਾਰ ਹੀ ਹੈ। ਪਰ ਤੁਸੀਂ ਸਮਝੋ ਕਿ ਕੇਵਲ ਇਹੋ ਪਰਉਪਕਾਰ ਹੈ, ਨੰਗੇ ਦਾ ਤਨ ਕੱਜਣਾ, ਭੁੱਖੇ ਦਾ ਪੇਟ ਭਰਨਾ। ਬੜੀ ਬਰੀਕ ਜੇ ਗੁਰਸਿੱਖੀ ਅੱਜ ਇਹੀ ਵਿਚਾਰ ਕਰਨੀ ਹੈ ਕਿ ਪਰਉਪਕਾਰ ਕਹਿੰਦੇ ਕਿਹਨੂੰ, ਅਤੇ ਨਾਲ ਨਾਲ ਆਪਣੇ ਅੰਦਰ ਝਾਤੀ ਪਾਉਣੀ ਕਿ ਉਹ ਪਰਉਪਕਾਰਾਂ ਦੇ ਵਿੱਚੋਂ ਕੋਈ ਇੱਕ ਕਿਣਕਾ ਸਾਡੇ ਵਿੱਚ ਆਇਆ ਕਿ ਨਹੀਂ। ਸਭ ਤੋਂ ਪਹਿਲਾ ਪਰਉਪਕਾਰ ਨੋਟ ਕਰਿਓ ਜੀ, ਜਿਹੜੇ ਇਹ ਸਮਝਦੇ ਨੇ ਕਿ ਨੰਗੇ ਦਾ ਤਨ ਕੱਜਣਾ ਪਰਉਪਕਾਰ ਹੈ, ਉਹ ਵੀ ਪਰਉਪਕਾਰ ਹੈ, ਲੇਕਿਨ ਸਭ ਤੋਂ ਪਹਿਲਾ ਪਰਉਪਕਾਰ ਕੀ ਹੈ? ਇਸ ਜੀਵ ਨੇ, ਸਿੱਖ ਨੇ ਸਭ ਤੋਂ ਪਹਿਲਾਂ ਪਰਉਪਕਾਰ ਆਪਣੇ ਆਪ 'ਤੇ ਆਪ ਕਰਨਾ ਹੈ। ਆਖੋ ਸਤਨਾਮ। ਤੁਸੀਂ ਹੈਰਾਨ ਹੋਵੋਗੇ, ਆਪਣੇ ਆਪ 'ਤੇ ਆਪ ਵੀ ਪਰਉਪਕਾਰ ਕਰੀਦਾ? ਹਾਂ, ਸਭ ਤੋਂ ਪਹਿਲਾਂ ਪਰਉਪਕਾਰ ਆਪਣੇ ਆਪ 'ਤੇ ਆਪ ਕਰਨਾ ਹੈ। ਆਪਣੇ 'ਤੇ ਪਰਉਪਕਾਰ ਕੀ ਕਰਨਾ? ਸਭ ਤੋਂ ਪਹਿਲਾਂ ਪਰਉਪਕਾਰ ਆਪਣੇ ਸਰੀਰ 'ਤੇ ਕਰ ਕਿ ਇਸ ਸਰੀਰ ਨੂੰ ਗੁਰੂ ਕੀ ਸੇਵਾ ਵਿੱਚ ਲੇਖੇ ਲਾ। ਆਖੋ ਸਤਨਾਮ। ਇਹ ਸਰੀਰ ਨੂੰ ਨਾਮ ਵਾਲੇ ਬੰਨੇ ਲਾ, ਇਸ ਸਰੀਰ ਨੂੰ ਕਿਸੇ ਮੁਰਸ਼ਦ ਦਾ ਬਣਾ। ਹੁਣ ਤੁਹਾਡੇ 'ਚੋਂ ਜਿਨ੍ਹਾਂ ਨੇ ਪਰੋ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੇ ਸਭ ਤੋਂ ਪਹਿਲਾਂ ਪਰਉਪਕਾਰ ਜਿਹੜਾ ਆਪਣੇ 'ਤੇ ਹੀ ਕਰਨਾ ਸੀ, ਉਹ ਹੀ ਨਹੀਂ ਕੀਤਾ। ਆਖੋ ਸਤਨਾਮ। ਸਭ ਤੋਂ ਪਹਿਲਾਂ ਪਰਉਪਕਾਰ ਆਪਣੇ ਆਪ 'ਤੇ ਆਪ ਕਰਨਾ ਹੈ, ਗੁਰੂ ਵਾਲਾ ਬਣਨਾ, ਅੰਮ੍ਰਿਤ ਛਕਣਾ, ਮੋਹਰ ਲਾਉਣੀ ਹੈ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਲਈ ਬਚਨ ਕਰਦੇ ਸਨ, ਜਿਨ੍ਹਾਂ ਨੇ ਬਿਦਾਵਾ ਲਿਖ ਕੇ ਦਿੱਤਾ ਸੀ, ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ, ਕਲਗੀਧਰ ਪਾਤਸ਼ਾਹ ਜੀ ਨੂੰ। ਅੱਜ ਵੀ ਜਿਹੜੇ ਸਿੱਖ ਅੰਮ੍ਰਿਤ ਨਹੀਂ ਛਕਦੇ, ਉਹ ਵੀ ਬਿਦਾਵਾ ਹੀ ਲਿਖ ਕੇ ਬੈਠੇ ਨੇ ਕਿ ਕਲਗੀਧਰ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਆਖੋ ਸਤਨਾਮ। ਔਰ ਉਹ ਆਪਣੇ ਆਪ ਨਾਲ ਇੰਨਾ ਅਨਿਆਏ ਕਰ ਰਹੇ ਨੇ ਕਿ ਜਿੰਨੀ ਭਗਤੀ ਕਰ ਰਹੇ ਨੇ ਨਿਗੋਰੀ ਭਗਤੀ ਕਰ ਰਹੇ ਨੇ। ਆਖੋ ਸਤਨਾਮ। ਅੱਜ ਖਾਲਸੇ ਦਾ 300 ਸਾਲਾ ਥਾਂ ਥਾਂ 'ਤੇ ਮਨਾਇਆ ਜਾ ਰਿਹਾ, ਇਹ ਅੱਜ ਦਾ ਵੀ ਕੀਰਤਨ ਦਰਬਾਰ 300 ਸਾਲਾਂ ਨੂੰ ਅਰਪਣ ਹੈ, ਅੱਜ ਦਾ ਵੀ ਕੀਰਤਨ ਦਾ ਦੀਵਾਨ। ਔਰ ਸਾਧ ਸੰਗਤ ਸਭ ਤੋਂ ਵੱਡਾ ਪਰਉਪਕਾਰ ਜੇ ਪਹਿਲੇ ਆਪਣੇ 'ਤੇ ਕਰੋ, ਜ਼ਿੰਦਗੀ ਨਾਮ ਵਾਲੇ ਬੰਨੇ ਲਾਓ, ਗੁਰੂ ਕੀ ਮੋਹਰ ਲਵਾਓ, ਅੰਮ੍ਰਿਤ ਵੇਲਾ ਬਣਾਓ, ਜ਼ਿੰਦਗੀ 'ਚ ਆਪਣੀ ਆਤਮਾ ਨੂੰ ਖੁਰਾਕ ਦਿਓ, ਇਹ ਕਮਜ਼ੋਰ ਹੋਈ ਪਈ ਹੈ, ਆਤਮਕ ਪੜ੍ਹਾਈ ਕਰੀਏ। ਤੋ ਇਹ ਪਰਉਪਕਾਰ ਦਾ ਪਹਿਲਾ ਹਿੱਸਾ ਹੈ ਕਿ ਜੀਵ ਨੇ ਆਪਣੇ 'ਤੇ ਪਰਉਪਕਾਰ ਕਰਨਾ ਹੈ। ਅਗਾਂਹ ਜਿਹੜੇ ਪਰਉਪਕਾਰ ਦੇ ਹੋਰ ਹਿੱਸੇ ਨੇ, ਉਹ ਵੀ ਵਿਚਾਰ ਕਰਦੇ ਹਾਂ। ਨਾਲ ਨਾਲ ਭਾਈ ਗੁਰਦਾਸ ਜੀ ਦੀ ਬਾਣੀ ਦਾ ਰਸ ਲਓ ਪਿਆਰ ਨਾਲ ਜੀ।
ਪਰਉਪਕਾਰੇ ਗੁਰੂ ਪਿਆਰੈ, ਪਰਉਪਕਾਰੀ ਗੁਰੂ ਪਿਆਰੈ, ਪਰਉਪਕਾਰੀ
ਪਰਉਪਕਾਰ।
ਪਿਆਰੈ ਪਰਉਪਕਾਰੀ ਗੁਰੂ ਪਿਆਰੈ
ਦੂਜਾ ਪਰਉਪਕਾਰ ਬੜੀ ਬਰੀਕ ਜੇ ਗੁਰਸਿੱਖੀ ਇਹ ਜਿਸ ਸੀਟ 'ਤੇ ਅਸੀਂ ਬੈਠੇ ਹਾਂ ਬੋਲ ਰਹੇ ਹਾਂ ਇਹ ਉਹ ਆ ਬੁਲਵਾ ਰਿਹਾ ਆਖੋ ਸਤਨਾਮ ਵੱਡੇ ਵੱਡੇ ਸ਼ਾਹੂਕਾਰ ਲੋਕ ਧਨ ਵਾਲੇ ਲੋਕ ਕੇਵਲ ਧਨ ਦਇਆ ਵਾਲੇ ਬੰਨੇ ਲਾਤਾ ਕਹਿਣਦੇ ਨੇ ਸਾਡੇ ਵਰਗਾ ਪਰਉਪਕਾਰੀ ਕੋਈ ਨਹੀਂ ਜੀਵਨ ਭਾਵੇਂ ਜੀਰੋ ਹੋਵੇ ਆਖੋ ਸਤਨਾਮ ਅੱਜ ਦਾ ਕੀਰਤਨ ਦਾ ਦੀਵਾਨ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਜਾਵੇ ਪਰਉਪਕਾਰ ਕੀ ਹੈ ਪਹਿਲਾ ਪਰਉਪਕਾਰ ਹੈ ਆਪਣੇ 'ਤੇ ਕਰਨਾ ਪਰਉਪਕਾਰ ਕੀ ਹੁੰਦਾ ਪਰਉਪਕਾਰ ਦੀ ਦੂਜੀ ਸਟੇਜ ਹੈ ਪਰਉਪਕਾਰ ਦਾ ਦੂਜਾ ਨੰਬਰ ਹੈ ਬਾਕੀ ਇਹਦੇ 'ਚ ਮੈਂ ਕੋਈ ਗਿਣਤੀ ਨਹੀਂ ਦੱਸ ਸਕਦਾ ਕਿ ਪਰਉਪਕਾਰ ਕਿੰਨੇ ਕਿਸਮ ਦਾ ਹੁੰਦਾ ਹੈ ਅਣਗਿਣਤ ਕਿਸਮਾਂ ਨੇ ਅਣਗਿਣਤ ਅਵਸਥਾ ਨੇ ਆ ਜੋ ਤਿੰਨ ਚਾਰ ਸਾਂਝੀਆਂ ਕਰਾਂਗੇ ਦੂਜਾ ਪਰਉਪਕਾਰ ਏ ਸੁਣਿਓ ਕਿਸੇ ਦੀ ਕਮਜ਼ੋਰੀ ਤੈਨੂੰ ਪਤਾ ਲੇਕਿਨ ਤੂੰ ਕਿਸੇ ਅੱਗੇ ਦੱਸ ਨਹੀਂ ਰਿਹਾ ਉਹਦਾ ਪੜਦਾ ਕੱਜਿਆ ਹੈ ਇਹ ਵੀ ਬੜਾ ਵੱਡਾ ਪਰਉਪਕਾਰ ਏ ਆਖੋ ਸਤਨਾਮ ਆ ਗੁਰਸਿੱਖੀ ਜੇ ਇਹੀ ਨਾ ਸਮਝ ਲੈਣਾ ਬਸ ਭੁੱਖੇ ਨੂੰ ਰੋਟੀ ਖਵਾਤੀ ਸਾਡੇ ਵਰਗਾ ਪਰਉਪਕਾਰੀ ਕੋਈ ਨਹੀਂ ਉਹ ਕਿਸੇ ਦੀ ਕਮਜ਼ੋਰੀ ਕਿਸੇ ਦਾ ਔਗਣ ਤੂੰ ਹਿਰਦੇ 'ਚ ਸੰਭਾਲ ਕੇ ਰੱਖਿਆ ਇਹੋ ਜਿਹੇ ਬੰਦੇ ਅੱਗੇ ਜਾ ਕੇ ਨੰਗਾ ਨਹੀਂ ਕੀਤਾ ਕਿ ਉਹਦਾ ਨੁਕਸਾਨ ਹੋਵੇ ਤੇਰੇ ਵਰਗਾ ਪਰਉਪਕਾਰੀ ਕੋਈ ਨਹੀਂ ਆਖੋ ਸਤਨਾਮ ਆ ਜਿਨ੍ਹਾਂ ਦੇ ਅੱਗੇ ਮੈਂ ਵੀ ਤਨ ਮਨ ਵੇਚਿਆ ਹੈ ਤੁਸੀਂ ਵੀ ਵੇਚਿਆ ਹੈ ਹੈ ਉਹਦੇ ਆ ਉਹ ਬਣਾਈ ਰੱਖੇ ਇੱਕ ਵਾਰੀ ਉਹਨਾਂ ਦਾ ਨਾਂ ਲਓ ਮੇਰੇ ਦਸਵੇਂ ਪਾਤਸ਼ਾਹ ਦਾ ਜਿਨ੍ਹਾਂ ਦਾ ਇੱਕ ਸਿੱਖ ਪਰਉਪਕਾਰੀ ਹੋਇਆ ਅਤੇ ਮੈਂ ਉਹਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿਵੇਂ ਪੜ੍ਹਦੇ ਕਜੀ ਦੇ ਆਖੋ ਸਤਨਾਮ ਉਹ ਮੇਰੇ ਪਾਤਸ਼ਾਹ ਦਾ ਇੱਕ ਵਾਰੀ ਨਾਂ ਲਓ ਸਾਰੇ ਕਹੋ ਪਿਆਰ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਇਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਕੋਟ ਕਪੂਰੇ ਦੇ ਥੋੜ੍ਹੀ ਜਿਹੀ ਉਰੇ ਪਿੰਡ ਦਾ ਨਾਂ ਹੈ ਸ਼ਿਵਰਾਮ ਪਿੰਡ ਧੰਨ ਕਲਗੀਧਰ ਪਾਤਸ਼ਾਹ ਜੀ ਉਸ ਸ਼ਿਵਰਾਮ ਪਿੰਡ ਵਿੱਚ ਸਾਧ ਸੰਗਤ ਪਹੁੰਚੇ ਨੇ ਅਤੇ ਆਏ ਕਿੱਥੋਂ ਸੀ ਕੁਰਕਸ਼ੇਤਰ ਤੋਂ ਕੁਰਕਸ਼ੇਤਰ ਦੇ ਦੱਖਣ ਵਾਲੇ ਬੰਨੇ ਮਹਾਰਾਜ ਨੇ ਲੋਕ ਕੁਰਕਸ਼ੇਤਰ ਦੇ ਮੇਲੇ 'ਤੇ ਆਉਂਦੇ ਸਨ ਅਤੇ ਸਤਿਗੁਰਾਂ ਨੇ ਸੱਚ ਨਾਲ ਜੋੜਿਆ ਜਾ ਕੇ ਉੱਥੋਂ ਮਹਾਰਾਜ ਆਏ ਕੋਟ ਕਪੂਰੇ ਦੇ ਉਰੇ ਸ਼ਿਵਰਾਮ ਪਿੰਡ ਇਤਿਹਾਸ 'ਚ ਲਿਖਿਆ ਕਿ ਜਦੋਂ ਮਹਾਰਾਜ ਜੀ ਉਸ ਸ਼ਿਵਰਾਮ ਨਗਰ ਵਿੱਚ ਪਿੰਡ ਵਿੱਚ ਆਏ ਤਾਂ ਰਾਤ ਦੇ ਸਾਧ ਸੰਗਤ 10 ਵਜੇ ਸੀ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਕਲਗੀਧਰ ਪਾਤਸ਼ਾਹ ਆਏ ਨੇ ਨਾਲ 100-200 ਸਿੰਘ ਹੈ ਅਤੇ ਮੇਰੇ ਕਲਗੀਧਰ ਬਾਬਾ ਜੀ ਕਹਿਣ ਲੱਗੇ ਖਾਲਸਾ ਜੀ ਨਗਰ ਵਾਲਿਆਂ ਨੂੰ ਕਿ ਪ੍ਰਸ਼ਾਦਾ ਤਿਆਰ ਕਰੋ ਸਾਨੂੰ ਭੁੱਖ ਲੱਗੀ ਹੈ ਸਾਡੇ ਸਿੰਘਾਂ ਨੂੰ ਵੀ ਭੁੱਖ ਲੱਗੀ ਹੈ 2 ਮਿੰਟ 3 ਮਿੰਟ 5 ਮਿੰਟ ਉਹ ਜਿੰਨੇ 15-20 ਸਰੀਰ ਸ਼ਿਵਰਾਮ ਪਿੰਡ ਦੇ ਕੋਟ ਕਪੂਰੇ ਤੋਂ ਉਰੇ ਆਏ ਸਨ ਉਹਨਾਂ ਆਪਸ 'ਚ ਸਲਾਹ ਕਰਕੇ ਅਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਬੇਨਤੀ ਹੈ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸੋ ਕਹਿੰਦੇ ਮਹਾਰਾਜ ਜੀ ਜੇ ਹੁਣ ਲੰਗਰ ਪਕਾਇਆ ਦੇਗਾਂ ਧਰੀਆਂ ਲੋਹਾਂ ਧਰੀਆਂ ਤਾਂ ਟਾਈਮ ਲੱਗ ਜਾਏਗਾ 10 ਅੱਗੇ ਵੱਜ ਗਏ ਨੇ ਰਾਤ ਦੇ ਅਤੇ ਸਮਾਂ ਲੱਗ ਜਾਏਗਾ ਤੇ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਫਿਰ ਅਸੀਂ ਭੁੱਖੇ ਸੋਈਏ? ਆਖੋ ਸਤਨਾਮ। ਉਹ ਸਿਓਰਾਮ ਪਿੰਡ ਦੇ ਲੋਕ ਕਹਿਣ ਲੱਗੇ, ਪਾਤਸ਼ਾਹ ਇਹ ਸੋਚਣਾ ਵੀ ਸਾਡੇ ਲਈ ਪਾਪ ਹੈ, ਆਪ ਜੀ ਦੇ ਸਿੰਘ ਤੇ ਆਪ ਜੀ ਭੁੱਖੇ ਸੋਵੋ। ਸਾਡਾ ਮਕਸਦ ਹੈ ਬਾਬਾ ਜੀ ਇੱਥੇ ਦੇਗਾਂ ਧਰੀਆਂ, ਲੋਹਾਂ ਲਾਈਆਂ, ਲੇਟ ਹੋ ਜਾਂਗੇ ਜੇ ਤੁਸੀਂ ਹੁਕਮ ਕਰੋ। ਜਿੰਨਾ 100-150 ਸਿੰਘ ਆਪ ਜੀ ਦੇ ਨਾਲ ਏ, ਇੱਕ ਇੱਕ ਦੋ ਦੋ ਸਿੰਘ ਨਗਰ ਵਾਲੇ ਆਪਣੇ ਘਰ ਲੈ ਜਾਂਦੇ ਨੇ ਅਤੇ ਆਪੋ ਆਪਣੇ ਘਰ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦਿੰਦੇ ਹਾਂ, ਕਿਸੇ ਨੂੰ ਖੇਚਲ ਵੀ ਨਹੀਂ ਪਏਗੀ ਅਤੇ ਕੰਮ ਵੀ ਜਲਦੀ ਹੋ ਜਾਏਗਾ। ਆਖੋ ਸਤਨਾਮ। ਮੇਰੇ ਕਲਗੀਧਰ ਬਾਬਾ ਜੀ ਨੂੰ ਵੀ ਗੱਲ ਜੱਚ ਗਈ, ਕਹਿਣ ਲੱਗੇ ਚੰਗਾ ਜੇ ਤੁਸੀਂ ਇਹ ਫੁਰਨਾ ਬਣਾਇਆ ਤਾਂ ਐਂ ਕਰ ਲਓ। ਕਹਿੰਦੇ ਨਗਰ ਵਾਲਿਆਂ ਨੇ ਕਿਸੇ ਦੇ ਘਰ ਦੋ ਸਿੰਘ, ਕਿਸੇ ਘਰ ਇੱਕ ਸਿੰਘ, ਕਿਸੇ ਘਰ ਤਿੰਨ ਸਿੰਘ, ਕਿਸੇ ਘਰ ਇੱਕ ਸਿੰਘ ਭੇਜਤਾ। ਉਸੇ ਨਗਰ ਵਿੱਚ ਇੱਕ ਗਰੀਬ ਸਿੱਖ ਰਹਿੰਦਾ ਸੀ, ਉਹਨੂੰ ਕਹਿਣ ਲੱਗੇ ਵੀ ਤੇਰੀ ਵੀ ਡਿਊਟੀ ਹੈ, ਆ ਇੱਕ ਸਿੰਘ ਨਾਲ ਲੈ ਜਾ ਅਤੇ ਇਹਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਨੀ ਹੈ। ਕਹਿੰਦੇ ਬਰਾਦਰੀ ਦੇ ਕਹਿਣ 'ਤੇ ਉਹ ਸ਼ਿਵਰਾਮ ਨਗਰ ਦਾ ਜਿਹੜਾ ਗਰੀਬ ਸਿੱਖ ਨਾ ਕਰ ਸਕਿਆ, ਇਹ ਗਰੀਬ ਸੀ ਅਤੇ ਇਤਿਹਾਸ 'ਚ ਲਿਖਿਆ ਕਿ ਇਹਦੇ ਨਾਲ ਜਿਹੜੇ ਸਿੰਘ ਨੂੰ ਭੇਜਿਆ ਨਾ, ਉਹਦਾ ਨਾਂ ਹੈ ਭਾਈ ਮੈਲਾਗਰ ਸਿੰਘ। ਆਖੋ ਸਤਨਾਮ। ਹੁਣ ਬਰਾਦਰੀ ਦੇ ਕਹਿਣ 'ਤੇ ਗਰੀਬ ਸਿੱਖ ਭਾਈ ਮੈਲਾਗਰ ਸਿੰਘ ਨੂੰ ਘਰ ਲੈ ਗਿਆ, ਲੇਕਿਨ ਸਾਧ ਸੰਗਤ ਮਨ 'ਚ ਸੋਚਦਾ, ਰਾਜ ਗਿੱਟੀਆਂ ਗਿਣਦਾ ਅਤੇ ਮੈਂ ਤਾਂ ਗਰੀਬ ਹੀ ਬੜਾ, ਮੈਂ ਇਹਦੀ ਸੇਵਾ ਕਿਵੇਂ ਕਰਾਂਗਾ। ਜਦੋਂ ਕਹਿੰਦੇ ਆਪਣੇ ਘਰ ਖੜਿਆ ਅਤੇ ਆਮ ਹੁੰਦਾ ਕਿ ਘਰ ਕੋਈ ਆਵੇ ਤਾਂ ਉਹਨੂੰ ਕਹੀਦਾ ਬੈਠੋ ਜੀ। ਉਹ ਭਾਈ ਮੈਲਾਗਰ ਸਿੰਘ ਵੀ ਖੜਾ ਅਤੇ ਸਿੱਖ ਵੀ ਖੜਾ। ਕਹਿੰਦੇ ਗਰੀਬ ਸਿੱਖ ਦੀਆਂ ਅੱਖਾਂ 'ਚ ਅੱਥਰੂ ਆ ਗਏ, ਕਹਿਣ ਲੱਗਾ ਭਾਈ ਮੈਲਾਗਰ ਸਿੰਘ, ਮੇਰੇ ਘਰ ਵਿੱਚ ਕੋਈ ਚੰਗੀ ਸੋਚੀ ਚਾਦਰ ਵੀ ਨਹੀਂ ਜਿਹਦੇ 'ਤੇ ਤੈਨੂੰ ਮੈਂ ਬਿਠਾ ਸਕਾਂ। ਆਖੋ ਸਤਨਾਮ। ਇੰਨੀ ਗਰੀਬੀ। ਕਹਿੰਦੇ ਮੋਢੇ ਤੋਂ ਪਰਨਾ ਲਾਇਆ, ਉਹ ਵਿਛਾ ਕੇ ਅਤੇ ਭਾਈ ਮੈਲਾਗਰ ਸਿੰਘ ਨੂੰ ਬਿਠਾ ਕੇ। ਇੰਨੀ ਗਰੀਬੀ ਕਿ ਘਰ ਚੰਨ ਦਾ ਦਾਣਾ ਨਹੀਂ। ਬਰਾਦਰੀ ਦੇ ਕਹਿਣ 'ਤੇ ਸਿੱਖ ਨੂੰ ਘਰ ਲਿਆ ਕੇ ਪ੍ਰਸ਼ਾਦਾ ਛਕਾਉਣ ਦੀ ਸੇਵਾ ਲੈ ਲਈਏ, ਪਰ ਘਰ ਵਿੱਚ ਅੰਨ ਦਾ ਦਾਣਾ ਨਹੀਂ। ਅਤੇ ਇਤਿਹਾਸ ਲਿਖਿਆ ਕਿ ਪਾਣੀ ਦਾ ਪਤੀਲਾ ਭਰ ਕੇ ਅਤੇ ਘਰ ਵਿੱਚ ਪੀਲੂ ਪਏ ਸਨ। ਆਖੋ ਸਤਨਾਮ। ਕਹਿੰਦੇ ਇੱਕ ਪਾਣੀ ਦਾ ਗਲਾਸ ਸਿੱਖ ਦੇ ਅੱਗੇ ਰੱਖਤਾ ਅਤੇ ਪੀਲੂ ਪਾਣੀ ਵਿੱਚ ਭਿਉਂ ਕੇ ਉਹ ਗਰੀਬੜਾ ਸਿੱਖ ਭਾਈ ਮੈਲਾਗਰ ਸਿੰਘ ਨੂੰ ਦੇ ਰਿਹਾ ਅਤੇ ਕੀ ਆਖਦਾ ਸਿੱਖਾ, ਮੇਰੇ ਘਰ ਆ ਪੀਲੂ ਨੇ ਖਾਣ ਨੂੰ ਆ ਪ੍ਰਵਾਨ ਕਰ ਲੈ। ਆਖੋ ਸਤਨਾਮ। ਸਾਧ ਸੰਗਤ, ਭਾਈ ਮੈਲਾਗਰ ਸਿੰਘ ਪੀਲੂ ਖਾ ਰਿਹਾ ਪਾਣੀ 'ਚ ਪੋਲੇ ਹੋਏ। ਸੰਗਤ ਨੋਟ ਕਰਿਓ, ਇਹ ਪੀਲੂ ਯੈਰ ਵਰਗੇ ਕੌੜੇ ਹੁੰਦੇ ਨੇ। ਪੀਲੂ ਖਾ ਰਿਹਾ ਅਤੇ ਪਾਣੀ ਦਾ ਘੁੱਟ ਪੀਂਦਾ, ਪੀਲੂ ਖਾਂਦਾ ਅਤੇ ਪਾਣੀ ਦਾ ਘੁੱਟ ਪੀਂਦਾ, ਲੱਗਦਾ ਕੌੜਾ ਪਰ ਉਸ ਸਿੱਖ ਨੂੰ ਇਹ ਨਹੀਂ ਕਹਿੰਦਾ ਕਿ ਸਿੱਖਾ ਇਹ ਕੌੜਾ ਹੈ, ਆ ਪਰਉਪਕਾਰ ਜੇ। ਆਖੋ ਸਤਨਾਮ। ਦੂਜਾ ਪੀਲੂ ਦਿੱਤਾ, ਤੀਜਾ ਪੀਲੂ ਦਿੱਤਾ, ਚੌਥਾ ਪੀਲੂ ਦਿੱਤਾ, ਪੀਲੂ ਚਾਰ ਖਾ ਲਏ ਅਤੇ ਪਾਣੀ ਦੇ ਗਲਾਸ ਦੋ ਪੀ ਲਏ। ਅਤੇ ਹੁਣ ਸਿੱਖ ਕੀ ਸੋਚਦਾ ਮਨ ਵਿੱਚ, ਗਰੀਬੜਾ ਸਿੱਖ ਜਿਹਨੇ ਪੀਲੂ ਖੁਆਏ ਨੇ, ਘਰ ਹੈ ਹੀ ਕੁਝ ਨਹੀਂ। ਕਹਿਣ ਲੱਗਾ ਇਹ ਸਿੱਖ ਮੇਰੀ ਕਲਗੀਧਰ ਪਾਤਸ਼ਾਹ ਅੱਗੇ ਜਾ ਕੇ ਜ਼ਰੂਰ ਸ਼ਿਕਾਇਤ ਲਾਏਗਾ ਕਿ ਮੈਨੂੰ ਇਹੋ ਜਿਹੇ ਸਿੱਖ ਘਰ ਭੇਜਿਆ ਜੇ ਜਿੱਥੇ ਪ੍ਰਸ਼ਾਦਾ ਕੀ, ਚਾਵਲ ਕੀ, ਕੋਈ ਦੁਪਹਿਰ ਦਾ ਪ੍ਰਸ਼ਾਦਾ ਕੀ, ਕੱਖ ਨਹੀਂ, ਪੀਲੂ ਛਕਾਏ। ਆਖੋ ਸਤਨਾਮ। ਪਰਉਪਕਾਰ ਕੀ ਹੈ ਸੁਣਿਓ। ਉਹ ਗਰੀਬੜਾ ਸਿੱਖ ਮਨ 'ਚ ਸੋਚਦਾ ਕਿ ਇਹ ਮੇਰੀ ਸ਼ਿਕਾਇਤ ਜ਼ਰੂਰ ਕਲਗੀਧਰ ਪਾਤਸ਼ਾਹ ਅੱਗੇ ਲਾਏਗਾ, ਪਰ ਉਸ ਵੇਲੇ ਕਹਿੰਦੇ ਗਰੀਬ ਸਿੱਖ ਦੀਆਂ ਭੁੱਬਾਂ ਨਿਕਲ ਗਈਆਂ ਜਦੋਂ ਕੀ ਵੇਖਿਆ ਕਿ ਭਾਈ ਮੈਲਾਗਰ ਸਿੰਘ ਨੇ ਕਿਹਾ ਸਿੱਖਾ ਹੱਥ ਸੁੱਚੇ ਕਰਾ, ਹੱਥ ਸੁੱਚੇ ਕਰਾਏ। ਹੁਣ ਉਹ ਸਿੱਖ ਸੋਚਦਾ ਮੇਰੀ ਸ਼ਿਕਾਇਤ ਕਰੇਗਾ, ਪਰ ਉਸ ਵੇਲੇ ਭੁੱਬਾਂ ਨਿਕਲ ਗਈਆਂ ਜਦੋਂ ਭਾਈ ਮੈਲਾਗਰ ਸਿੰਘ ਨੇ ਗੱਲ 'ਚ ਦੁਪੱਟਾ ਪਾ ਕੇ ਅਰਦਾਸ ਕਰਨ ਲੱਗ ਪਿਆ ਕਿ ਧੰਨ ਕਲਗੀਧਰ ਪਾਤਸ਼ਾਹ, ਸਿੱਖ ਨੂੰ ਤੂੰ ਜਿਹੜੇ ਭੰਡਾਰੇ ਬਖਸ਼ੇ ਨੇ ਉਹਦੇ ਵਿੱਚੋਂ ਇਹਨੇ ਮੈਨੂੰ ਤਿੰਨ ਫੁੱਲ ਜੋ ਪ੍ਰਸ਼ਾਦ ਛੁਕਾਇਆ ਹੈ ਇਸ ਸਿੱਖ ਨੂੰ ਇੰਨੇ ਭਾਗ ਲਾਈ ਇਹਦੀਆਂ ਝੋਲੀਆਂ ਭਰੀ। ਆਖੋ ਸਤਨਾਮ, ਇਹ ਸਿੱਖ ਤੇ ਇੰਨੀ ਕਿਰਪਾ ਕਰੀ ਇਹਦੀਆਂ ਝੋਲੀਆਂ ਭਰੀ। ਸਿੱਖ ਦੀਆਂ ਭੁੱਬਾਂ ਨਿਕਲ ਗਈਆਂ ਕਿ ਪੀਲੂ ਖਾ ਕੇ ਵੀ ਮੇਰਾ ਭਲਾ ਮੰਗ ਰਿਹਾ। ਆਖੋ ਸਤਨਾਮ। ਆ ਜੇ ਪਰਉਪਕਾਰ ਕਿਸੇ ਦੇ ਪੜ੍ਹਦੇ ਕਜਨੇ ਦਾ ਸਾਹੀ ਸਮਾਪਤ ਕਰਦਾ ਕਹਿਣ ਤੋਂ ਭਾਵ, ਜਦੋਂ ਭਾਈ ਮਿਲਾਗਰ ਸਿੰਘ ਬਾਕੀ ਦੇ ਸਿੱਖ ਪਹੁੰਚੇ। ਹੁਣ ਭਾਈ ਮਿਲਾਗਰ ਸਿੰਘ ਨੇ ਨਹੀਂ ਕੁਝ ਕਿਹਾ, ਪਰ ਪਿਓ ਕਿਵੇਂ ਰਵੇ ਪੁੱਤਰ ਦੀ ਸਿਫਤ ਕਰੇ ਬਿਨਾਂ। ਕਲਗੀਧਰ ਪਾਤਸ਼ਾਹ ਨੇ ਭਰੇ ਦਿਮਾਗ 'ਚ ਆਪ ਕਿਹਾ ਕਿ ਭਾਈ ਮਿਲਾਗਰ ਸਿੰਘ ਦੱਸ ਰਾਤ ਤੂੰ ਕੀ ਖਾਧਾ। ਅਤੇ ਭਾਈ ਮਿਲਾਗਰ ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ। ਆਖੋ ਸਤਨਾਮ। ਮਹਾਰਾਜ ਕਹਿਣ ਲੱਗੇ, ਅੱਜ ਅਸੀਂ ਇਹ ਗੱਲ ਭਰੀ ਸੰਗਤ 'ਚ ਕਿਉਂ ਕਰ ਰਹੇ ਹਾਂ ਕਿ ਸਾਡੇ ਬਾਕੀ ਦੇ ਪੁੱਤਰ ਵੀ ਇਹੋ ਜਿਹੇ ਲਾਇਕ ਪੁੱਤਰ ਬਣ ਜਾਣ। ਆਖੋ ਸਤਨਾਮ। ਮਹਾਰਾਜ ਨੇ ਸਾਰੀ ਸੰਗਤ ਨੂੰ ਦੱਸਿਆ, ਆਹ ਸਾਡਾ ਸਿੱਖ ਹੈ ਪਰਉਪਕਾਰੀ, ਜਿਹਨੂੰ ਪ੍ਰਸ਼ਾਦਾ ਨਹੀਂ ਮਿਲਿਆ, ਕੋਈ ਹੋਰ ਵਿਆਹ ਪ੍ਰਸ਼ਾਦਾ ਵੀ ਨਹੀਂ ਮਿਲਿਆ, ਇੱਕ ਪੀਲੂ ਮਿਲੇ ਨੇ ਖਾਣ ਨੂੰ, ਪਰ ਪੀਲੂ ਖਾ ਕੇ ਵੀ ਗੱਲ 'ਚ ਦੁਪੱਟਾ ਪਾ ਕੇ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਆਖੋ ਸਤਨਾਮ। ਇਹੋ ਜਿਹੇ ਸਿੱਖ ਦੀ ਲੋੜ ਹੈ। ਨੋਟ ਕਰਿਓ, ਉਹ ਵੀ ਮਸੰਦ ਸਨ ਕਲਗੀਧਰ ਪਾਤਸ਼ਾਹ ਵੇਲੇ, ਜਿਹੜੇ ਸਿੱਖਾਂ ਘਰ ਘਰ ਭੇਟਾ ਲੈਣ ਜਾਂਦੇ ਸਨ, ਅਤੇ ਜੇ ਕੋਈ ਸਿੱਖ ਉਹਨਾਂ ਦੀ ਸੇਵਾ ਨਾ ਕਰੇ ਤਾਂ ਗੁਰੂ ਦੇ ਸਰਾਬ ਦੇ ਤਾਨੇ ਮਹਿਣੇ ਅਤੇ ਡਰਾਵੇ ਦਿੰਦੇ ਸਨ। ਆਖੋ ਸਤਨਾਮ। ਉਹ ਕਿੰਨੇ ਕੁ ਪਰਉਪਕਾਰੀ ਹੋਣਗੇ। ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮੈਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਹੈ ਜਿਹੜੇ ਕਿਸੇ ਦੀ ਗੱਲ ਨੂੰ ਹਿਰਦੇ ਵਿੱਚ ਛੁਪਾ ਕੇ ਰੱਖ ਕੇ ਤਾਂ ਵੀ ਉਹਦਾ ਭਲਾ ਮੰਗਣ, ਇਹ ਹੈ ਪਰਉਪਕਾਰ। ਨੋਟ ਕਰਿਓ, ਸਾਡੀ ਕਿਸੇ ਜਗ੍ਹਾ 'ਤੇ ਜਾ ਕੇ ਜਰਾ ਜੀ ਸੇਵਾ ਨਾ ਹੋਵੇ, ਕੋਈ ਪੁੱਛੇ ਨਾ, ਅਸੀਂ ਤਾਂ ਮੇਰੇ ਖਿਆਲ ਨਾਲ 50 ਬੰਦਿਆਂ ਅੱਗੇ ਜਾ ਕੇ ਉਹਦੀ ਨਿੰਦਿਆ ਕਰਦੇ ਹਾਂ। ਪਰ ਆਹ ਵੇਖੋ, ਭਾਈ ਮਿਲਾਗਰ ਸਿੰਘ ਵਰਗੇ ਸਿੱਖ ਪਰਉਪਕਾਰੀ ਪੀਲੂ ਛੱਕ ਕੇ ਵੀ ਉਹਦੇ ਭਲੇ ਦੀ ਅਰਦਾਸ ਕਰ ਰਹੇ ਨੇ, ਇਹ ਵੀ ਪਰਉਪਕਾਰ। ਜੇ ਕਿਸੇ ਦੇ ਪੜਦੇ ਕਜਣੇ, ਕਿਸੇ ਦੇ ਔਗਣ ਨਾ ਚਿਤਾਰਨੇ, ਆਓ ਨਾਲ ਨਾਲ ਸ਼ਬਦ ਦਾ ਰਸ ਲਓ ਜੀ ਪਿਆਰ ਨਾਲ। ਪਰਉਪਕਾਰੀ ਗੁਰੂ ਪਿਆਰੈ, ਪਰਉਪਕਾਰੀ ਗੁਰੂ ਪਿਆਰੈ, ਪਰਉਪਕਾਰੀ ਗੁਰੂ ਪਿਆਰੈ। ਪਰਉਪਕਾਰੀ ਗੁਰੂ ਪਿਆਰੈ।